ਚੱਲ ਰਹੀ ਲੜੀਵਾਰ ਕਥਾ 1317 ਅੰਗ 'ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। 1316 ਦੇ ਅਖੀਰ 'ਤੇ ਸੋ ਬਖਸ਼ਿਸ਼ ਹੈ। 17ਵਾਂ ਅੰਗ ਪ੍ਰਾਰੰਭ ਹੋਣ ਵਾਲਾ ਹੈ। ਸਲੋਕ ਮਹੱਲਾ ਚੌਥਾ। ਰਾਮ ਨਾਮ ਰਾਮ ਰਵ ਰਹੇ, ਰਮ ਰਾਮੋ ਰਾਮ ਰਮੀਤ। ਰਮ ਤੋਂ ਭਾਵ ਇਹ ਭਾਈ ਜੋ ਰਾਮ ਰਮੀਤ ਹੈ, ਰਮਣ ਕਰਨੇ ਯੋਗ, ਸਾਰੇ ਰਮਿਆ ਹੋਇਆ ਇਹ ਰਾਮ ਹੁੰਦਾ ਸੁੰਦਰ ਹੈ। ਉਸ ਰਾਮ ਨਾਮ ਨੂੰ ਗੁਰਮੁਖ ਜਨ ਰਵ ਰਹੇ ਭਾਵ ਉਚਾਰਨ ਕਰ ਰਹੇ ਹਨ। ਘਾਟ ਘਾਟ ਆਤਮ ਰਾਮ ਹੈ, ਪ੍ਰਭ ਖੇਲ ਕੀਓ ਰੰਗ ਰੀਤ। ਉਹ ਆਤਮ ਰਾਮ ਘਟਾਂ ਘਟਾਂ ਵਿੱਚ ਵਿਆਪਕ ਹੈ, ਸਾਰਿਆਂ ਰੰਗਾਂ ਵਿੱਚ ਰੱਤੇ ਹੋਏ ਵਾਹਿਗੁਰੂ ਨੇ, ਉਹ ਪਰਮੇਸ਼ਰ ਨੇ ਹੀ ਇਹ ਖੇਲ ਰਚਨਾ ਕੀਤਾ। ਹਰ ਨਿਕਟ ਵਸੈ ਜਗ ਜੀਵਨਾ, ਪ੍ਰਗਾਸ ਕੀਓ ਗੁਰਮੀਤ। ਜਗਤ ਦਾ ਜੀਵਨ ਰੂਪ ਹਰੀ ਕੋਲ ਹੀ ਸਾਡੇ ਵਸ ਰਿਹਾ। ਸੋ ਮਿੱਤਰ ਗੁਰਾਂ ਨੇ ਇਹ ਪ੍ਰਕਾਸ਼ ਕੀਤਾ। ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ, ਜਿਨ ਲਿਖਿਆ ਤੁਰ ਹਰ ਪ੍ਰੀਤ। 1317 ਅੰਗ 'ਤੇ ਮਹਾਰਾਜ ਫਰਮਾਉਂਦੇ ਹਨ, ਹਰ ਹਰ ਪ੍ਰਭੂ ਸੁਆਮੀ ਉਹਨੂੰ ਮਿਲਦਾ ਹੈ ਜਿਹਨੂੰ ਧੁਰ ਤੋਂ ਹੀ ਹਰੀ ਦੀ ਪ੍ਰੀਤੀ ਦਾ ਲੇਖ ਮਸਤਕ ਦੇ ਉੱਤੇ ਲਿਖਿਆ ਹੋਇਆ। ਜਨ ਨਾਨਕ ਨਾਮ 'ਤੇ ਆਇਆ, ਗੁਰ ਬਚਨ ਜਪਿਓ ਮਨ ਚੀਤ। ਸਤਿਗੁਰੂ ਕਥਨ ਕਰਦੇ ਨੇ, ਮੈਂ ਸੇਵਕ ਜਨ ਨੇ ਗੁਰਬਚਨਾਂ ਦੁਆਰੇ ਮਨ ਵਿੱਚ ਨਾਮ ਨੂੰ ਧਿਆਇਆ ਅਤੇ ਚਿੱਤ ਵਿੱਚ ਨਾਮ ਨੂੰ ਜਪਿਆ। ਮਹੱਲਾ ਚੌਥਾ। ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵੱਡ ਭਾਗ। ਜਿਨ੍ਹਾਂ ਭਾਗਾਂ ਵਾਲਿਆਂ ਨੇ ਮਨ ਵਿੱਚ ਹਰੀ ਪ੍ਰਭੂ ਵੱਸਦਾ ਹੈ, ਸੋ ਜਿਨ੍ਹਾਂ ਭਾਗਾਂ ਵਾਲਿਆਂ ਦੇ ਮਨ ਵਿੱਚ ਹਰੀ ਪ੍ਰਭੂ ਵੱਸਦਾ ਹੈ, ਉਹਨਾਂ ਦੁਆਰੇ ਤੁਸੀਂ ਵੀ ਹਰੀ ਸੱਜਣ ਨੂੰ ਲੋੜ ਲਓ, ਚਾਹ ਲਵੋ, ਲੱਭ ਲਓ, ਤਾਂ ਤੁਸੀਂ ਵਡਭਾਗੀ ਹੋਵੋਗੇ। ਹਰੀ ਸੱਜਣ ਪ੍ਰਭੂ ਨੂੰ ਚਾਹ ਲਓ, ਉਹ ਕਰਮਾਂ ਦੇ ਭਾਗ ਭਾਗ ਹਿੱਸੇ ਕਰਕੇ ਵਡਭਾਗੀਆਂ ਦੇ ਮਨ ਵਿੱਚ ਵੱਸਦਾ। ਗੁਰਪੂਰੈ ਦੇ ਖਾਲਿਆ, ਨਾਨਕ ਹਰ ਲਿਵ ਲਾਗ। ਮਹਾਰਾਜ ਜੀ ਕਥਨ ਕਰਦੇ ਆ, ਜਿਨ੍ਹਾਂ ਦੀ ਹਰੀ ਵਿੱਚ ਲਿਵ ਲੱਗੀ ਆ, ਉਹਨਾਂ ਨੂੰ ਪੂਰਿਆਂ ਗੁਰਾਂ ਨੇ ਵਿਖਾ ਦਿੱਤਾ। ਪੌੜੀ ਧਨ ਧਨ ਸੁਹਾਵੀ, ਸਫਲ ਘੜੀ ਜਿਤ ਹਰ ਸੇਵਾ ਮਨ ਭਾਣੀ। ਉਹ ਸਫਲ ਘੜੀ ਧਨ ਧਨ ਅਤੇ ਸੁਹਾਵਣੀ ਆ, ਜਿਸ ਵੇਲੇ ਹਰੀ ਦੀ ਸੇਵਾ ਮੇਰੇ ਮਨ ਵਿੱਚ ਭਾਣੀ ਭਾਵ ਚੰਗੀ ਲੱਗੀ ਹੈ। ਹਰ ਕਥਾ ਸੁਣਾਵੋ ਮੇਰੇ ਗੁਰਸਿੱਖੋ, ਮੇਰੇ ਹਰ ਪ੍ਰਭਾ ਕਥ ਕਹਾਣੀ। ਇਹ ਗੁਰਸਿੱਖੋ ਭਾਈ, ਮੇਰੇ ਹਰੀ ਦੀ ਕਥਾ ਸੁਣਾਓ, ਮੇਰੇ ਹਰੀ ਪ੍ਰਭੂ ਦੀ ਕਹਾਣੀ ਆ, ਕਥ ਹੈ ਭਾਈ। ਕਿਉਂ ਪਾਈ ਹੈ, ਕਿਉਂ ਦੇਖੀ ਹੈ, ਮੇਰਾ ਹਰ ਪ੍ਰਭ ਸੁਗੜ ਸੁਜਾਣੀ। ਜੋ ਮੇਰਾ ਹਰੀ ਪ੍ਰਭੂ ਸੁਗੜ ਸ੍ਰੇਸ਼ਟ ਘਾਟ ਦੇ ਘੜਨ ਵਾਲਾ ਅਤੇ ਬੜਾ ਸੁਜਾਣੀ ਚਤਰ ਹੈ, ਉਹਦੇ ਨਾਮ ਨੂੰ ਕਿਵੇਂ ਪਾਈਦਾ ਅਤੇ ਉਹਨੂੰ ਕਿਵੇਂ ਦੇਖੀਦਾ, ਉੱਤਰ ਦਿੰਦਿਆਂ ਫਰਮਾਉਂਦੇ ਹਨ। ਹਰ ਮੇਲ ਦਿਖਾਏ ਆਪ ਹਰ, ਗੁਰਬਚਨੀ ਨਾਮ ਸਮਾਣੀ। ਹਰੀ ਨਾਲ ਮਿਲੇ ਹੋਏ ਜੋ ਗੁਰੂ ਆਪ ਹਰੀ ਦਾ ਸਰੂਪ ਹਨ, ਉਹੀ ਪਰਮੇਸ਼ਰ ਨੂੰ ਦਿਖਾਉਂਦੇ ਹਨ ਅਤੇ ਗੁਰਬਚਨਾਂ ਦੁਆਰੇ ਹੀ ਹਰੀ ਨਾਮ ਵਿੱਚ ਬਿਰਤੀ ਸਮਾਉਂਦੀ ਆ, ਭਾਵ ਗੁਰਬਚਨਾਂ ਦੁਆਰੇ ਨਾਮ ਪਾਈਦਾ ਅਤੇ ਗੁਰੂ ਹੀ ਉਸ ਪ੍ਰਭੂ ਨੂੰ ਦਿਖਾਉਂਦੇ ਹਨ। ਤਿੰਨ ਵਿਟੋ ਨਾਨਕ ਵਾਰਿਆ, ਜੋ ਜਪਦੇ ਹਰ ਨਿਰਬਾਣੀ। ਮਹਾਰਾਜ ਕਥਨ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜੋ ਨਿਰਬੰਧ ਹਰੀ ਨੂੰ ਜਪਣਾ ਕਰਦੇ ਹਨ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਰੱਤੇ ਲੋਇਣਾ, ਗਿਆਨ ਅੰਜਨ ਗੁਰਦੇ। ਚੌਥੇ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਨੇ ਗਿਆਨ ਰੂਪ ਸੁਰਮਾ ਬੁੱਧੀ ਰੂਪ ਅੱਖਾਂ ਵਿੱਚ ਪਾ ਦਿੱਤਾ, ਇਸ ਲਈ ਮੇਰੇ ਲੋਇਣਾ ਤੋਂ ਭਾਵ ਨੇਤਰ ਜਿਹੜੇ ਆ ਹਰੀ ਪ੍ਰਭੂ ਦੇ ਦਰਸ਼ਨ ਵਿੱਚ ਰੱਤੇ ਤੋਂ ਭਾਵ ਮਿਲ ਰਹੇ ਹਨ। ਮੈਂ ਪ੍ਰਭ ਸੱਜਣ ਪਾਇਆ, ਜਨ ਨਾਨਕ ਸਹਿਜ ਮਿਲੇ। ਸਤਿਗੁਰੂ ਕਥਨ ਕਰਦੇ ਹਨ, ਸਹਿਜ ਭਾਵ ਸ਼ਾਂਤੀ ਸਰੂਪ ਗੁਰੂ ਦੇ ਮਿਲਣ ਕਰਕੇ ਮੈਂ ਸੱਜਣ ਪ੍ਰਭੂ ਨੂੰ ਪਾ ਲਿਆ। ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਦੇ ਹਿਰਦੇ ਅੰਦਰ ਸ਼ਾਂਤੀ ਹੈ, ਕਿਉਂਕਿ ਉਹਨਾਂ ਦਾ ਮਨ ਤਨ ਨਾਮੀ ਦੇ ਨਾਮ ਵਿੱਚ ਸਮਾਇਆ ਹੋਇਆ। ਨਾਮੀ ਦੇ ਨਾਮ ਵਿੱਚ ਸਮਾਉਣ ਦੀ ਕੋਈ ਨਿਸ਼ਾਨੀ? ਨਾਮ ਚਿਤਵੈ, ਨਾਮ ਪੜ੍ਹੈ, ਨਾਮ ਰਹਿ ਲਿਵ ਲਾਏ। ਉਹ ਨਾਮ ਨੂੰ ਚਿਤਵਦੇ ਆ, ਨਾਮ ਨੂੰ ਪੜ੍ਹਦੇ ਆ, ਨਾਮੀ ਦੇ ਵਿੱਚ ਬਿਰਤੀ ਲਗਾਈ ਰੱਖਦੇ ਆ। ਨਾਮ ਪਦਾਰਥ ਪਾਈਐ, ਚਿੰਤਾ ਗਈ ਬਿਲਾਏ। ਨਾਮ ਪਦਾਰਥ ਦੇ ਪਾਉਣ ਕਰਕੇ ਉਹਨਾਂ ਦੀ ਚਿੰਤਾ ਸਾਰੀ ਬਿਲਾਏ ਤੋਂ ਭਾਵ ਦੂਰ ਹੋ ਗਈ ਹੈ। ਸਤਿਗੁਰ ਮਿਲਿਆ ਨਾਮ ਉਪਜੈ, ਤ੍ਰਿਸ਼ਨਾ ਭੁੱਖ ਸਭ ਜਾਏ। ਪੂਰਿਆਂ ਸਤਿਗੁਰਾਂ ਦੇ ਮਿਲਣ ਕਰਕੇ ਨਾਮ ਸਿਮਰਨ ਦਾ ਪ੍ਰੇਮ ਪੈਦਾ ਹੁੰਦਾ ਹੈ ਅਤੇ ਤ੍ਰਿਸ਼ਨਾ ਦੀ ਭੁੱਖ ਸਾਰੀ ਅੰਦਰੋਂ ਮਿਟ ਜਾਂਦੀ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣ ਆਈ। ਨਾਨਕ ਨਾਮੇ ਰਤਿਆ ਨਾਮ ਪੱਲੈ ਪਾਏ। ਮਹਾਰਾਜ ਜੀ ਫਰਮਾਉਂਦੇ ਗੁਰੂ ਨਾਨਕ ਦੇਵ ਜੀ ਕਿ ਨਾਮ ਸਿਮਨ ਵਿੱਚ ਰਤਿਆ, ਪ੍ਰੀਤੀ ਕੀਤਿਆਂ ਬੁੱਧੀ ਰੂਪ ਪੱਲੇ ਵਿੱਚ ਨਾਮ ਹੀ ਪੈਂਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਹੋਈ ਆ ਚੌਥੇ ਪਾਤਸ਼ਾਹ ਵੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹੋ ਜਾਂ ਚੌਥੇ ਪਾਤਸ਼ਾਹ, ਅੰਦਰ ਜੋਤ ਉਹੀ ਚੱਲ ਰਹੀ ਸਾਰਿਆਂ ਦੇ ਵਿੱਚ। ਆਪ ਸੱਚੇ ਪਾਤਸ਼ਾਹ ਪ੍ਰਚਾਰ ਕਰਦੇ ਸਿੱਖੀ ਦਾ, ਗੁਰੂ ਨਾਨਕ ਸਾਹਿਬ ਆਪ ਇਹ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਬੈਠੇ ਆ। ਸੋਝੀ ਵਾਲਿਆਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੈ। ਪੌੜੀ ਤੁਹਾਡੇ ਆਪੇ ਜਗ ਤੋਂ ਪਾਏ ਕਹਿ ਤੁਹਾਡੇ ਆਪੇ ਵਸਗਤ ਕੀਤਾ, ਇਹ ਵਾਹਿਗੁਰੂ ਤੁਸਾਂ ਨੇ ਆਪ ਹੀ ਜਗਤ ਨੂੰ ਪੈਦਾ ਕੀਤਾ ਹੈ ਅਤੇ ਤੁਸਾਂ ਨੇ ਆਪ ਹੀ ਆਪਣੇ ਵਸਗਤ ਅਧੀਨ ਵਸ ਵਿੱਚ ਕੀਤਾ ਹੋਇਆ। ਇੱਕ ਮਨਮੁੱਖ ਕਰ ਹਾਰ ਆਇਨ, ਇੱਕ ਨਾ ਮੇਲ ਗੁਰੂ ਤਿੰਨਾ ਜੀਤਾ। ਇੱਕਨਾਂ ਨੂੰ ਮਨਮੁਖਤਾ ਕਰਕੇ ਹਰਾ ਦਿੱਤਾ, ਜਿਨ੍ਹਾਂ ਇੱਕਨਾਂ ਨੂੰ ਗੁਰੂ ਨਾਲ ਮੇਲਿਆ ਉਹਨਾਂ ਨੇ ਮਨੁੱਖਾ ਜਨਮ ਜਿੱਤ ਲਿਆ, ਸਫਲ ਕਰ ਲਿਆ। ਹਰ ਉੱਤਮ ਹਰ ਪ੍ਰਭ ਨਾਮ ਹੈ, ਗੁਰਬਚਨ ਸੁਭਾਗ ਹੈ ਲੀਤਾ। ਹਰ ਹਰ ਪ੍ਰਭੂ ਦਾ ਨਾਮ ਸਭ ਸਾਧਨਾਂ ਤੋਂ ਉੱਤਮ ਹੈ, ਸ੍ਰੇਸ਼ਟ ਭਾਗਾਂ ਵਾਲਿਆਂ ਨੇ ਗੁਰਬਚਨ ਗੁਰ ਉਪਦੇਸ਼ ਦੁਆਰਾ ਉਹ ਨਾਮ ਨੂੰ ਲਿਆ। ਦੁੱਖ ਦਾਲਤ ਸਭੋ ਲਹਿ ਗਿਆ, ਜਾਂ ਨਾਉ ਗੁਰੂ ਹਰ ਦਿੱਤਾ। ਜਾਂ ਗੁਰਾਂ ਨੇ ਹਰੀ ਨਾਮ ਦਾ ਉਪਦੇਸ਼ ਦਿੱਤਾ ਤਾਂ ਮੇਰਾ ਸਾਰਾ ਹੀ ਦੁੱਖ ਦਲਿੱਦਰ ਲਹਿ ਗਿਆ। ਸਭ ਸੇਵਹੋ ਮੋਹਨੋ, ਮਨ ਮੋਹਨੋ, ਜਗ ਮੋਹਨੋ, ਜਿਹਨੇ ਜਗਤ ਪਾਏ ਸਭੋ ਵਸ ਕੀਤਾ। ਇਹ ਭਾਈ ਮਨ ਕਰਕੇ ਤੁਸੀਂ ਸਾਰੇ ਮੋਹਨ ਨੂੰ ਸੇਵੋ, ਬਾਣੀ ਦੁਆਰਾ ਮਨਮੋਹਨ ਨੂੰ ਸੇਵੋ, ਤਨ ਕਰਕੇ ਜਗ ਮੋਹਨ ਦੀ ਸੇਵਾ ਕਰੋ। ਤਿੰਨਾਂ ਕਾਲਾਂ ਵਿੱਚ ਉਸ ਮਨਮੋਹਨ ਦੀ ਸੇਵਾ ਕਰੋ, ਤੁਸੀਂ ਸਾਰੇ ਮੋਹਨ ਨੂੰ ਸੇਵੋ। ਮਹਾਰਾਜ ਜੀ ਮੋਹਨ ਨਾਮ ਤਾਂ ਕ੍ਰਿਸ਼ਨ ਜੀ ਦਾ, ਉਹ ਸੇਵੀਏ ਨਹੀਂ। ਕਹਿੰਦੇ ਮਨ ਮੋਹਨ ਨੂੰ ਸੇਵੋ ਭਾਈ, ਮਨ ਦੇ ਮੋਹਣੇ ਵਾਲੇ ਤਾਂ ਮਾਇਆ, ਉਹਨੂੰ ਸੇਵੀਏ। ਕਹਿੰਦੇ ਜਗ ਮੋਹਨ, ਜੋ ਜਗਤ ਦੇ ਅਤੇ ਮਾਇਆ ਦੇ ਮੋਹਣੇ ਵਾਲਾ ਪ੍ਰਭੂ ਹੈ, ਉਹਨੂੰ ਸੇਵਨਾ ਕਰੋ, ਜਿਹਨੇ ਸਾਰੇ ਜਗਤ ਨੂੰ ਪੈਦਾ ਕਰਕੇ ਆਪਣੇ ਵਸ ਵਿੱਚ ਕੀਤਾ ਹੋਇਆ। ਸਲੋਕ ਮਹੱਲਾ ਚੌਥਾ। ਸਤਿਗੁਰੂ ਮਹਾਰਾਜ ਅੱਗੇ ਪਾਵਨ ਬਖਸ਼ਿਸ਼ ਕਰਦੇ ਹਨ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ, ਨਾਨਕ ਰੋਗ ਵੰਜਾਏ ਮਿਲ ਸਤਿਗੁਰ ਸਾਧੂ ਸੱਜਣਾ। ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਹਉਮੈ ਰੂਪੀ ਰੋਗ ਹੈ, ਉਹ ਦੁਰਜਨਾ ਦੁਰ ਜਨਾ ਖੋਟੇ ਬੰਦੇ, ਉਹ ਖੋਟੇ ਮਨਮੁਖ ਬੰਦੇ ਭਰਮ ਵਿੱਚ ਭੁੱਲੇ ਫਿਰਦੇ ਹਨ। ਮਹਾਰਾਜ ਕਥਨ ਕਰਦੇ ਨੇ, ਸੰਤਾਂ ਨੇ ਸੱਜਣ ਸਤਿਗੁਰਾਂ ਨਾਲ ਮਿਲ ਕੇ ਹਉਮੈ ਰੂਪੀ ਰੋਗ ਵੰਜਾਏ ਪਾਪ ਗਵਾ ਦਿੱਤਾ। ਦੁਬਾਰਾ ਇਹ ਸਲੋਕ ਅੱਗੇ ਚੱਲ ਕੇ ਫੇਰ ਆਵੇਗਾ, ਇਸੇ ਕਰਕੇ ਇੱਥੇ ਫਰਕ ਰੱਖਿਆ ਥੋੜ੍ਹਾ ਜਿਹਾ। ਵੰਜਾਏ ਮਹੱਲਾ ਚੌਥਾ। ਮਨ ਤਨ ਤਾਮ ਸਗਾਰਵਾ, ਜਾਂ ਦੇਖਾਂ ਹਰ ਨੈਣੇ। ਇਹ ਜੀਵ ਦਾ ਮਨ ਤਨ ਨਾ ਤਾਮ ਭਾਵ ਤਦੋਂ ਸਗਾਰਵਾ ਸਹਿਤ ਗੌਰਵਤਾ ਵਡਿਆਈ ਦੇ ਹੁੰਦਾ ਹੈ। ਤਾਮ ਹੈ ਤਦੋਂ ਸਗਾਰਵਾ ਸਕਾਰਥਾ ਸਫਲਾ ਹੁੰਦਾ, ਜੇ ਜਾਂ ਨੈਣੇ ਨਯੰਤੇ ਹਰੀ ਨੂੰ ਪ੍ਰੇਰਕ ਨੂੰ ਨੈਣੇ ਹੁੰਦਾ ਅੱਖਾਂ ਨਾਲ ਦੇਖੇ। ਸੰਸਾਰ ਵੱਲ ਲੱਗੇ ਹੋਏ ਮਨ ਤਨ ਨੂੰ ਜਾਂ ਤਾਮਸ ਤਮੋ ਗੁਣ ਦੇ ਸਹਿਤ ਗਾਰਵਾ ਗਾਲ ਦੇਵੇ ਤਾਂ ਅੱਖਾਂ ਨਾਲ ਹਰੀ ਪ੍ਰਭੂ ਨੂੰ ਦੇਖਦਾ। ਨਾਨਕ ਸੋ ਪ੍ਰਭ ਮੈਂ ਮਿਲੈ, ਹਉ ਜੀਵਾਂ ਸੱਦ ਸੁਣੇ। ਮਹਾਰਾਜ ਜੀ ਕਥਨ ਕਰਦੇ, ਉਹ ਪ੍ਰਭੂ ਮੈਨੂੰ ਮਿਲੇ ਤਾਂ ਮੈਂ ਉਹਦਾ ਸੱਦ ਭਾਵ ਬੋਲ ਸੁਣ ਕੇ ਜੀਵਾਂਗਾ। ਸੋ ਸੱਦ ਪੋਲਾ ਨਹੀਂ ਬੋਲਣਾ, ਇੱਥੇ ਸੱਦ ਹੈ। ਸੱਦ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ। ਜਗਤ ਦੇ ਸਵਾਮੀ, ਜਗਤ ਦੇ ਈਸ਼ਵਰ, ਅਪਰੰਪਰ ਸੰਸਾਰ ਤੋਂ ਪਰੇ ਕਰਤੇ ਪੁਰਖ ਪਰਮਾਤਮਾ ਦੇ ਗੁਣ ਅਤੋਲ ਹਨ। ਹਰ ਨਾਮ ਤੇ ਆਵਹੋ ਮੇਰੇ ਗੁਰਸਿੱਖੋ, ਹਰ ਉੱਤਮ ਹਰ ਨਾਮ ਅਮੋਲ। ਇਹ ਮੇਰੇ ਗੁਰਸਿੱਖੋ, ਸਰੀ ਦੇ ਨਾਮ ਨੂੰ ਧਿਆਉਣਾ ਕਰੋ ਭਾਈ। ਉੱਤਮ ਹਰੀ ਦਾ ਹਰੀ ਨਾਮ ਅਮੋਲਕ ਹੈ, ਹਰ ਇੱਕ ਨਾਮ ਅਮੋਲਕ ਹੀ ਆ ਉਹਦਾ। ਜਿਹੜਾ ਮਰਜ਼ੀ ਲੈ ਲਓ, ਧਿਆਨ ਉੱਥੇ ਰੱਖੋ ਬਸ। ਨਾਮ ਜਿਹੜਾ ਮਰਜ਼ੀ ਲਓ ਅਤੇ ਜੀ ਕਰਦਾ ਸਾਰੇ ਨਾਮ ਵਾਰੀ ਵਾਰੀ ਲਓ। ਧਿਆਨ ਵਾਹਿਗੁਰੂ 'ਚ ਰਹੇ, ਧਿਆਨ ਰਵੇਂ ਹੋਏ ਵਿਆਪਕ ਪਰਮੇਸ਼ੁਰ 'ਚ ਰਹੇ। ਜਿਨ ਧਿਆਇਆ ਹਿਰਦੈ ਦਿਨ ਸਰਾਤ, ਤੇ ਮਿਲੇ ਨਹੀਂ ਹਰ ਰੋਲ। ਜਿਨ੍ਹਾਂ ਨੇ ਰਾਤ ਦਿਨ ਹਰੀ ਨਾਮ ਨੂੰ ਹਿਰਦੇ ਧਿਆਇਆ, ਉਹ ਹਰੀ ਨਾਲ ਮਿਲ ਗਏ, ਉਹਨਾਂ ਵਿੱਚ ਕੋਈ ਵੱਡਾ ਰੌਲਾ ਨਹੀਂ, ਉਹ ਰੌਲਾ ਰੂਪ ਪ੍ਰਪੰਚ ਵਿੱਚ ਨਹੀਂ ਫਸਦੇ। ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ। ਵੱਡਿਆਂ ਭਾਗਾਂ ਵਾਲੇ ਗੁਰੂ ਦੀ ਸੰਗਤ ਮਿਲਦੇ ਆ, ਪੂਰਿਆਂ ਸਤਿਗੁਰਾਂ ਦਾ ਜਿਹੜਾ ਬਚਨ ਸੁਣਦੇ ਨੇ। ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ, ਜਿਤ ਚੂਕਾ ਜਮ ਝਗੜ ਝਗੋਲ। ਸੋ ਇਸ ਪ੍ਰਕਾਰ ਇਹ ਬਚਨ ਜਿਹੜਾ, ਝੱਜਾ ਗੱਗੇ ਹੋੜਾ ਲੱਲਾ ਔਂਕੜ ਝਾ ਗੋਲ, ਫਿਰ ਬੋਲਦੇ ਆ ਸਭ ਧਿਆਵ ਹੋ ਨਰ ਨਾਰਾਇਣ ਨਾਰਾਇਣ ਜਿਤ ਚੂਕਾ ਜਮ ਝਗੜ ਚਾਗੋਲ ਕਿਉਂਕਿ ਉਹ ਗੋਲ ਹੈ ਚ ਗੋਲ ਜੇ ਦੋ ਅੱਖਰ ਝੱਜੇ ਇਕੱਠੇ ਹੋਣ ਅਚੂਜ ਹੈ ਅਚੰਜ ਹੈ ਜਿਵੇਂ ਮਹਾਂਪੁਰਖਾਂ ਦੱਸਿਆ ਹੋਇਆ ਉਹ ਦੋ ਝੱਜੇ ਇੱਥੇ ਨਾਲ ਗੱਗਾ ਆ ਗਿਆ ਇਹ ਨਰੋ ਤੁਸੀਂ ਸਾਰੇ ਮਿਲ ਕੇ ਨਾਰਾਇਣ ਹੀ ਨਾਰਾਇਣ ਦਾ ਧਿਆਉਣਾ ਕਰੋ ਨਾਰਾਇਣ 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 ਜਪੀ ਜਾਓ ਨਾਰਾਇਣ ਨੂੰ ਕਹਿੰਦਾ ਜੀ ਕਹਿੰਦੇ ਵਾਹਿਗੁਰੂ ਦਾ ਹੀ ਹੈ ਮਨ ਕਰਕੇ ਨਾਰਾਇਣ ਨੂੰ ਧਿਆਵੋ ਬਾਣੀ ਦੁਆਰਾ ਨਾਰਾਇਣ ਨੂੰ ਧਿਆਵੋ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬੁਲਾਇਣ ਨਾਰਾਇਣ ਸਭ ਮੈਂ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਸੋ ਜਿਹਨੇ ਨਰ ਨਾਰਾਇਣ ਅਵਤਾਰ ਧਾਰਿਆ ਉਸ ਨਾਰਾਇਣ ਨੂੰ ਸਾਰੇ ਧਿਆਓ ਜਿਸ ਕਰਕੇ ਜਮਾਂ ਦਾ ਮਾਰਨਾ ਰੂਪ ਝਗੜਾ ਤੇ ਨਰਕਾਂ ਵਿੱਚ ਚਗੋਲ ਮੰਡਣਾ ਰੱਪਣਾ ਵੀ ਚੁੱਕ ਜਾਵੇ ਸਲੋਕ ਮਹੱਲਾ ਚੌਥਾ ਅਰਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾ ਵਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਹਰੀ ਦੇ ਜੋ ਸੰਤ ਹਨ ਉਹਨਾਂ ਨੂੰ ਹਰ ਹਰ ਨਾਮ ਚਾਹੁੰਦਿਆਂ ਉਚਾਰਦਿਆਂ ਵੇਖ ਕੇ ਗਵਾਰ ਮੂਰਖ ਬੰਦੇ ਨੇ ਪ੍ਰਤੱਖ ਸਾਰ ਹੁੰਦਾ ਬਾਣ ਤੀਰ ਖਿੱਚ ਕੇ ਮਾਰਨਾ ਕੀਤਾ ਈਰਖਾ ਵਿਖੀਲੀ ਰੂਪ ਬਾਣ ਖਿੱਚ ਕੇ ਮਾਰਿਆ ਪ੍ਰਤੱਖ ਤੀਰ ਮਾਰਿਆ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤੇ ਸਥਿਰ ਮਾਰ ਮਹਾਰਾਜ ਕਥਨ ਕਰਦੇ ਹਰੀ ਵਿੱਚ ਲਿਵ ਲਗਾ ਕੇ ਹਰੀ ਦੇ ਸੰਤ ਜਨ ਤੋਂ ਉਭਰੇ ਬਚ ਗਏ ਜਿਸ ਮੂਰਖ ਨੇ ਬਾਣ ਖਿੱਚ ਕੇ ਮਾਰਿਆ ਸੀ ਫਿਰ ਉਲਟ ਕੇ ਉਸੇ ਨੂੰ ਵੱਜਦਾ ਉਹ ਮਰ ਜਾਂਦਾ ਉਲਟਾ ਜਿਵੇਂ ਝਬਾਲ ਨਗਰ ਜਦ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋ ਰਿਹਾ ਸੀ ਉੱਥੇ ਲਾਗੇ ਇੱਕ ਕਿਲਾ ਪੈਂਦਾ ਉੱਥੇ ਇੱਕ ਤੁਰਕ ਨੇ ਬੰਦੂਕ ਭਰ ਕੇ ਤੋੜੇ ਵਾਲੀ ਲੋਕੇ ਛੇਵੇਂ ਪਾਤਸ਼ਾਹ ਤੇ ਐਂ ਸਿੱਧਾ ਨਿਸ਼ਾਨਾ ਲਾ ਕੇ ਗੋਲੀ ਮਾਰਨੀ ਚਾਹੀ ਬੰਦੂਕ ਫਟ ਗਈ ਉੱਥੇ ਹੀ ਫੜਦਿਆਂ ਸਾਰ ਹੀ ਮਰ ਗਿਆ ਉਹ ਸੋ ਸਾਰਿਆਂ ਨੇ ਖੜਾਕਾ ਸੁਣਿਆ ਮਹਾਰਾਜ ਕਹਿੰਦੇ ਕੁਛ ਨਹੀਂ ਹੋਇਆ ਬਹਿ ਜਾਓ ਸਤਿਗੁਰੂ ਕਹਿੰਦੇ ਕੋਈ ਨਹੀਂ ਪਾਈ ਇਹ ਤਾਂ ਇਹ ਫਿਰ ਸ਼ਬਦ ਪੜਿਆ ਮਹਾਰਾਜ ਨੇ ਕਹਿੰਦੇ ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾ ਵਾਰ ਨਾਨਕ ਹਰ ਜਨ ਹਰ ਲਈ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ ਕਹਿੰਦੇ ਭਾਈ ਇਹ ਤਾਂ ਚੌਥੇ ਪਾਤਸ਼ਾਹ ਪੰਜਵਿਆਂ ਨੇ ਆਪਣੀ ਰੱਖਿਆ ਕੀਤੀ ਹੈ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਿਖੰਨ 1318 ਅੰਗ ਤੇ ਫਰਮਾਉਂਦੇ ਆ ਜਿਨ੍ਹਾਂ ਅੱਖਾਂ ਨੂੰ ਪ੍ਰੇਮ ਦੀ ਕਸ ਖਿੱਚ ਆਈ ਹੈ ਕਸ ਆਈ ਉਹ ਹਰ ਹਰ ਨਾਮ ਜਪਣ ਵਾਲਿਆਂ ਦਾ ਦਰਸ਼ਨ ਵੇਖਦੀਆਂ ਹਨ ਉਹ ਹਰ ਇੱਕ ਵਿੱਚ ਹਰ ਵੇਲੇ ਹਰੀ ਨਾਮ ਨੂੰ ਭਾਵ ਪ੍ਰਸਿੱਧ ਵੇਖਦੀਆਂ ਹਨ ਨਾਮ ਦਾ ਅਰਥ ਪ੍ਰਸਿੱਧ ਵੀ ਹੁੰਦਾ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਜੇ ਅੱਖਾਂ ਦੂਜਾ ਦਵੈਸ਼ ਭਾਅ ਦੇਖਦੀਆਂ ਤਾਂ ਭਗਤ ਜਨ ਬਾਹਰ ਕੱਢ ਦਿੰਦੇ ਹਨ ਮਹਾਰਾਜ ਕਥਨ ਕਰਦੇ ਭਾਈ ਜੇ ਇਹ ਅੱਖਾਂ ਹਰ ਹਰ ਤੋਂ ਬਿਨਾਂ ਜਾਂ ਹਰੀ ਨਾਮ ਜਪਣ ਵਾਲੇ ਗੁਰਮੁਖਾਂ ਤੋਂ ਬਿਨਾਂ ਕਿਸੇ ਹੋਰ ਦੂਜੇ ਵੱਲ ਦੇਖਦੀਆਂ ਹਨ ਤਾਂ ਕੱਢ ਦੇਣੀਆਂ ਚਾਹੀਦੀਆਂ ਹਨ ਪੌੜੀ ਜਲ ਤਲ ਮਹੀ ਅਲ ਪੂਰਨੋ ਅਪਰੰਪਰ ਸੋਈ ਉਹ ਅਪਰੰਪਰ ਪਰਮਾਤਮਾ ਜਲਾਂ ਵਿੱਚ ਥਲਾਂ ਵਿੱਚ ਮਹੀ ਪ੍ਰਿਥਵੀ ਵਿੱਚ ਅਤੇ ਅਲ ਹੁੰਦਾ ਆਕਾਸ਼ ਵਿੱਚ ਪੂਰਨ ਵਿਆਪਕ ਹੈ ਜੀ ਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ ਉਹ ਨਿਤਾ ਪ੍ਰਤੀ ਸਾਰਿਆਂ ਜੀਆਂ ਜਨਤਾਂ ਨੂੰ ਪਾਲਦਾ ਅਤੇ ਜੋ ਕੁਝ ਕਰਦਾ ਉਹੀ ਕੁਝ ਹੁੰਦਾ ਹੈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਮਾਂ ਪਿਓ ਪੁੱਤਰ ਭਰਾ ਅਤੇ ਮਿੱਤਰ ਆਦਿਕ ਜਿੰਨੇ ਸੰਬੰਧੀ ਹਨ ਉਸ ਵਾਹਿਗੁਰੂ ਤੋਂ ਬਿਨਾਂ ਜੀਵ ਦਾ ਕੋਈ ਸਹਾਇਕ ਨਹੀਂ ਹੁੰਦਾ ਘੱਟ ਘੱਟ ਅੰਤਰ ਰੱਬ ਰਹਿਆ ਜਪਿਆ ਉਹ ਜਨ ਕੋਈ ਜੋ ਸਾਰਿਆਂ ਘੱਟਾਂ ਘੱਟਾਂ ਵਿੱਚ ਰੱਬ ਰਿਹਾ ਮਿਲ ਰਿਹਾ ਹੈ ਜਨੋ ਉਸ ਪ੍ਰਭੂ ਨੂੰ ਕੋਈ ਸਵਾਸ ਤਾਂ ਜਪਣਾ ਕਰੋ ਭਾਵੇਂ ਕੋਈ ਜਨ ਉਹਨੂੰ ਜਪਣਾ ਕਰੇ ਉਹ ਸਭ ਦੀ ਕਲਿਆਣ ਕਰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਕਹਿੰਦੇ ਹੇ ਭਾਈ ਤੁਸੀਂ ਸਾਰੇ ਰਲ ਕੇ ਉਸ ਗੋਪਾਲ ਦਾ ਗੁਣ ਜਪਣਾ ਕਰੋ ਉਚਾਰਨਾ ਕਰੋ ਜੋ ਸਾਰਿਆਂ ਲੋਕਾਂ ਵਿੱਚ ਪ੍ਰਗਟ ਹੈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਜਿਹੜੇ ਰੰਗ ਪ੍ਰੇਮ ਸਹਿਤ ਮੁਖੀ ਗੁਰਾਂ ਨਾਲ ਮਿਲੇ ਹਨ ਸੇ ਸੱਜਣਾ ਉਹਨਾਂ ਸੱਜਣਾ ਨੇ ਹਰੀ ਪ੍ਰਭੂ ਨੂੰ ਪਾਇਆ ਮੁਖੀ ਸੱਜਣ ਜੋ ਗੁਰੂ ਹਨ ਉਹਨਾਂ ਨਾਲ ਜੋ ਮਿਲੇ ਹਨ ਉਹਨਾਂ ਨੇ ਹਰੀ ਪ੍ਰਭੂ ਦਾ ਰੰਗ ਪ੍ਰੇਮ ਪਾਵ ਆਨੰਦ ਪਾਇਆ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗ ਹੈ ਵੰਜ ਮਹਾਰਾਜ ਕਥਨ ਕਰਦਿਆ ਹੇ ਭਾਈ ਜੀਵ ਹੇ ਭਾਈ ਪੁਰਖਾ ਤੂੰ ਨਾਮ ਨੂੰ ਸਲਾਹੇ ਜਾਪ ਲੈ ਤਾਂ ਸੱਜੀ ਬਾਂਹ ਨੂੰ ਲੁੜਾ ਕੇ ਅਤੇ ਖੱਬੀ ਬਾਂਹ ਨੂੰ ਵੀ ਲੁੜਾ ਕੇ ਮਨ ਬੁੱਧੀ ਰੂਪ ਬਾਹਵਾਂ ਨੂੰ ਲੁੜਾ ਕੇ ਬੇਫਿਕਰ ਹੋ ਕੇ ਪਰਲੋਕ ਦਰਗਾਹ ਵਿੱਚ ਵੰਜ ਜਾਵੇਂਗਾ ਲੁੜ ਲੁੜ ਹੁੰਦਾ ਲਟਕਾ ਲਟਕਾ ਕੇ ਭਾਵ ਨਫਿਕਰ ਹੋ ਕੇ ਜਾਵੇਂਗਾ ਆਪਾਂ ਕਹਿ ਵੀ ਦਿੰਦੇ ਹਾਂ ਉਹ ਤੈਨੂੰ ਯਾਦ ਨਹੀਂ ਫਲਾਨਾ ਕੰਮ ਕਰਨਾ ਕਿਵੇਂ ਬਾਹਾਂ ਲਟਕਾ ਕੇ ਤੁਰਿਆ ਫਿਰਦਾ ਆਰਾਮ ਨਾਲ ਇੱਥੇ ਇਹ ਲੁੱਟ ਲੁੱਟ ਦਰਗਾਹ ਬਣ ਕਹਿੰਦੇ ਫਿਰ ਦਰਗਾਹ ਨੂੰ ਬਾਹਾਂ ਲਟਕਾ ਕੇ ਆਰਾਮ ਨਾਲ ਜਾਵਾਂਗੇ। ਸਾਰੇ ਕੰਮ ਤਾਂ ਹੋਏ ਪਏ ਆ। ਮਹੱਲਾ ਚੌਥਾ, ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀਅ ਤੁਮਾਰੇ। ਇਹ ਹਰੀ ਤੂੰ ਸਾਰਿਆਂ ਦਾ ਦਾਤਾ ਹੈ ਅਤੇ ਸਾਰੇ ਜੀਵ ਤੇਰੇ ਮੰਗਤੇ ਹਨ ਜੀ। ਸਭ ਤੁਧੈ ਨੋ ਆਰਾਧ ਦੇ ਦਾਨ ਦੇਹੇ ਪਿਆਰੇ। ਸਾਰੇ ਜੀਵ ਆਪ ਨੂੰ ਆਰਾਧਦੇ ਹਨ, ਹੇ ਪਿਆਰੇ ਪ੍ਰਭੂ ਤੂੰ ਹੀ ਉਹਨਾਂ ਸਾਰਿਆਂ ਨੂੰ ਦਾਨ ਦਿੰਦਾ ਹੈ। ਹਰ ਦਾਤਾ ਦਾਤਾਰ ਹੱਥ ਕੱਢਿਆ ਮੀਹੋਂ ਬੁੱਠਾ ਸਹਿ ਸਾਰੇ। ਦਾਤਾਰਾਂ ਦਾ ਦਾਤਾ ਜੋ ਹਰੀ ਹੈ, ਦਾਤਾ ਦੇ ਦੇਣ ਵਾਲੇ ਦਾਤਾਰ ਹਰੀ ਨੇ ਕਿਰਪਾ ਰੂਪ ਹੱਥ ਕੱਢਿਆ, ਜਿਸ ਕਰਕੇ ਗੁਰੂ ਰੂਪ ਬੱਦਲ ਤੋਂ ਸਾਰੇ ਸੰਸਾਰ ਵਿੱਚ ਉਪਦੇਸ਼ ਦਾ ਮੀਂਹ ਵਸਿਆ। ਅੰਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੰਹਾਰੇ। ਭਾਉ ਹੁੰਦਾ ਪ੍ਰੇਮ ਦੀ ਖੇਤੀ ਕਰਨ ਵਾਲਿਆਂ ਨੂੰ ਸ਼ੁਭ ਗੁਣਾਂ ਰੂਪੀ ਅੰਨ ਜੰਮਿਆ। ਹਰੀ ਨਾਮ ਦਾ ਸੰਭਾਲਣਾ ਇਹ ਬੋਹੜ ਹੁੰਦਾ। ਸ਼ੁਭ ਗੁਣਾਂ ਦਾ ਅੰਨ ਜੰਮਿਆ, ਹਰੀ ਨਾਮ ਨੂੰ ਸੰਭਾਲ ਲੈਣਾ ਇਹੀ ਬੋਹੜ ਹੁੰਦਾ। ਨਵਿਆਂ ਨੂੰ ਨਹੀਂ ਪਤਾ ਬੋਹੜ, ਜਿਵੇਂ ਖੇਤ ਵਿੱਚ ਬਹੁਤ ਸਾਰੇ ਦਾਣੇ ਇਕੱਠੇ ਕਰਕੇ ਵੱਡਾ ਸਾਰਾ ਢੇਰ ਲਾ ਉਹਨਾਂ ਨੂੰ ਬੋਹੜ ਕਹਿੰਦੇ ਆ। ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਆਧਾਰੇ। ਮਹਾਰਾਜ ਕਥਨ ਕਰਦੇ, ਹੇ ਪ੍ਰਭੂ ਮੈਂ ਸੇਵਕ ਜਨ ਵੀ ਦਾਨ ਮੰਗਦਾ, ਮੈਨੂੰ ਹਰੀ ਨਾਮ ਦਾ ਆਧਾਰੇ ਆਸਰਾ ਬਖਸ਼ ਦਿਓ ਜੀ। ਪੌੜੀ ਇੱਛਾ ਮਨ ਕੀ ਪੂਰੀ ਹੈ, ਜਪੀਐ ਸੁੱਖ ਸਾਗਰ। ਸੁੱਖਾਂ ਦੇ ਸਮੁੰਦਰ ਵਾਹਿਗੁਰੂ ਨੂੰ ਜਪੀਏ ਤਾਂ ਮਨ ਦੀ ਇੱਛਾ ਪੂਰੀ ਹੁੰਦੀ ਹੈ ਭਾਈ। ਹਰ ਕੇ ਚਰਨ ਆਰਾਧੀ ਹੈ ਗੁਰ ਸ਼ਬਦ ਰਤਨਾਗਰ। ਵੈਰਾਗ ਆਦਿਕ ਸ਼ੁਭ ਗੁਣਾਂ ਰੂਪ ਰਤਨਾਂ ਦੀ ਆਗਰ ਖਾਣ ਹੈ ਜੋ ਗੁਰੂ ਸਾਹਿਬ ਜੀ ਹਨ, ਉਹਨਾਂ ਦੇ ਸ਼ਬਦ ਭਾਵ ਉਪਦੇਸ਼ ਦੁਆਰਾ ਹਰੀ ਦੇ ਚਰਨਾਂ ਨੂੰ ਆਰਾਧਨਾ ਕਰੋ। ਮਿਲ ਸਾਧੂ ਸੰਗ ਉਧਾਰ ਹੋਏ ਫਾਟੈ ਜਮ ਕਾਗਰ। ਸਾਧੂਆਂ ਦੀ ਸੰਗਤ ਵਿੱਚ ਮਿਲਣ ਕਰਕੇ ਸੰਸਾਰ ਤੋਂ ਤਰਨਾ ਹੁੰਦਾ ਅਤੇ ਜਮਾਂ ਦੇ ਕਾਗਜ਼ ਜਿਹੜੇ ਆ ਸਾਰੇ ਉਹ ਫਟ ਜਾਂਦੇ ਆ। ਜਨਮ ਪਦਾਰਥ ਜੀਤੀ ਹੈ ਜਪ ਹਰ ਬੈਰਾਗਰ। ਬੈਰਾਗਰ ਹੀਰਿਆਂ ਦੀ ਜੋ ਖਾਣ ਹੈ, ਜੋ ਕੌਣ ਹੈ ਕਹਿੰਦੇ ਉਹ ਹਰੀ ਆ, ਉਹਨੂੰ ਜਪਦਿਆਂ ਜਨਮ ਪਦਾਰਥ ਮਨੁੱਖਾ ਦੇਹ ਜਿਹੜਾ ਹੈ ਇਹ ਜਿੱਤਿਆ ਜਾਂਦਾ ਭਾਵ ਸਫਲ ਹੋ ਜਾਂਦਾ ਹੈ। ਸਭ ਪਵੋ ਸਰਨ ਸਤਿਗੁਰੂ ਕੀ ਬਿਨਸੈ ਦੁੱਖ ਦਾਗਰ। ਤੁਸੀਂ ਸਾਰੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਵੋ ਤਾਂ ਦੁੱਖ ਅਤੇ ਦਾਗਰ ਜਿਹੜੇ ਦਲਿੱਦਰ ਹਨ, ਦਾਗਰ ਦਾਗ ਨੇ, ਕਲੰਕ ਨੇ, ਸਭ ਨਾਸ ਹੋ ਜਾਣਗੇ। ਸਲੋਕ ਮਹੱਲਾ ਚੌਥਾ। ਆਉਂ ਤੂੰ ਢਿੰਦੀ ਸੱਜਣਾ ਸੱਜਣ ਮੈਂਦੇ ਨਾਲ। ਆਉਂ ਤੋਂ ਭਾਵ ਮੈਂ ਤਾਂ ਸੱਜਣ ਪਰਮਾਤਮਾ ਨੂੰ ਬਾਹਰ ਹੀ ਢੂੰਡਦੀ ਫਿਰਦੀ ਸਾਂ, ਪਰ ਹੁਣ ਗੁਰੂ ਦੀ ਕਿਰਪਾ ਨਾਲ ਜਾਣ ਲਿਆ ਕਿ ਸੱਜਣ ਪਰਮਾਤਮਾ ਤਾਂ ਮੇਰੇ ਨਾਲ ਹੀ ਅੰਗ ਸੰਗ ਹੈ ਮੇਰੇ। ਜਨ ਨਾਨਕ ਅਲੱਖ ਨਾ ਲਕੀਆ ਗੁਰਮੁਖ ਦੇਹ ਦਿਖਾਲ। ਮਹਾਰਾਜ ਜੀ ਕਥਨ ਕਰਦੇ ਨੇ ਅਲੱਖ ਸਰੂਪ ਹੋਣ ਕਰਕੇ ਉਹਨੂੰ ਕੋਈ ਜਨ ਵੀ ਜਾਣ ਨਹੀਂ ਸਕਦਾ। ਮੈਨੂੰ ਤਾਂ ਮੁਖੀ ਗੁਰਾਂ ਨੇ ਵਿਖਾਤਾ, ਮੈਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਤਿਗੁਰੂ ਮੈਨੂੰ ਦਰਸ਼ਨ ਕਰਾ ਦਿਓ। ਗੁਰੂ ਸਾਹਿਬ ਨੇ ਕਿਰਪਾ ਕਰਤੀ, ਦਰਸ਼ਨ ਕਰਾਤੇ ਹੈ। ਮਹਾਰਾਜ ਦੀ ਮਿਹਰ ਨਾਲ ਦਰਸ਼ਨ ਹੁੰਦੇ ਸਾਨੂੰ ਅੰਨਿਆਂ ਨੂੰ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿੰਨ ਸੱਚੈ ਤਿਸ ਬਿਨ ਰਹਿਣ ਨਾ ਜਾਈ। ਮਹਾਰਾਜ ਜੀ ਕਥਨ ਕਰਦੇ ਹੋ ਸੱਚੇ ਵਾਹਿਗੁਰੂ ਨੇ ਮੇਰੇ ਅੰਦਰ ਇਹੋ ਜਿਹੀ ਪ੍ਰੀਤੀ ਲਾਈ ਹੈ ਜੋ ਉਸ ਤੋਂ ਬਿਨਾਂ ਮੇਰੇ ਕੋਲ ਹੁਣ ਰਿਹਾ ਹੀ ਨਹੀਂ ਜਾਂਦਾ। ਸਤਿਗੁਰ ਮਿਲੈ ਤਾਂ ਪੂਰਾ ਪਾਈ ਹੈ ਹਰ ਰਸ ਰਸਨ ਰਸਾਈ। ਸਤਿਗੁਰਾਂ ਨਾਲ ਮਿਲ ਕੇ ਰਸਨਾ ਹਰੀ ਰਸ ਵਿੱਚ ਰਸਾਈ ਜਾਵੇ ਤਾਂ ਪੂਰਾ ਪ੍ਰਭੂ ਫੇਰ ਪਾਈਦਾ। ਪੌੜੀ ਕੋਈ ਗਾਵੈ ਕੋ ਸੁਣੈ ਕੋ ਉੱਚਰ ਸੁਣਾਵੈ। ਚਾਹੇ ਕੋਈ ਰਾਗ ਵਿੱਚ ਪਾ ਕੇ ਗਾਉਂਦਾ, ਚਾਹੇ ਕੋਈ ਸੁਣਦਾ, ਚਾਹੇ ਕੋਈ ਬਾਣੀ ਦੁਆਰਾ ਉਚਾਰ ਕੇ ਸੁਣਾਉਂਦਾ। ਜਨਮ ਜਨਮ ਕੀ ਮਲ ਉਤਰੈ ਮਨ ਚਿੰਦੇ ਆ ਪਾਵੈ। ਉਹਦੇ ਜਨਮਾਂ ਜਨਮਾਂ ਦੀ ਪਾਪਾਂ ਰੂਪੀ ਮੈਲ ਉਤਰ ਜਾਂਦੀ ਹੈ, ਮਨ ਇੱਛਤ ਫਲਾਂ ਨੂੰ ਪਾਉਂਦਾ। ਆਵਣ ਜਾਣਾ ਮੇਟੀ ਹੈ ਹਰ ਕੇ ਗੁਣ ਗਾਵੈ। ਜੋ ਹਰੀ ਦੇ ਗੁਣ ਗਾਉਂਦਾ ਉਹਦਾ ਆਉਣਾ ਜਾਣਾ ਜੰਮਣਾ ਮਰਨਾ ਮਿਟ ਜਾਂਦਾ। ਆਪ ਤਰਹੈ ਸੰਗੀ ਤਰਾਹੇ ਸਭ ਕੁਟੰਬ ਤਰਾਵੈ। ਉਹ ਆਪ ਤਰਦਾ, ਸੰਗੀਆਂ ਨੂੰ ਤਾਰਦਾ ਅਤੇ ਸਾਰੇ ਪਰਿਵਾਰ ਨੂੰ ਵੀ ਤਾਰ ਲੈਂਦਾ। ਜਨ ਨਾਨਕ ਤਿਸ ਬਲਿਹਾਰਨ ਹੈ ਜੋ ਮੇਰੇ ਹਰ ਪ੍ਰਭ ਭਾਵੈ। ਜਨ ਨਾਨਕ ਤਿਸ ਬਲਿਹਾਰਨ ਹੈ ਜੋ ਮੇਰੇ ਹਰ ਪ੍ਰਭ ਭਾਵੈ ਸੁੱਧ। ਮਹਾਰਾਜ ਕਥਨ ਕਰਦੇ ਆ ਜੋ ਮੇਰੇ ਹਰੀ ਪ੍ਰਭੂ ਨੂੰ ਭਾਉਂਦਾ ਮੈਂ ਉਸ ਤੋਂ ਬਲਿਹਾਰੇ ਜਾਂਦਾ ਕੁਰਬਾਨ ਜਾਂਦਾ। ਸੁੱਧ ਇਹ 15 ਪੌੜੀਆਂ ਦੀ ਇੱਕੋ ਵਾਰ ਹੈ, ਇਹ 22ਵੀਂ ਵਾਰ ਹੈ। ਗੁਰੂ ਸਾਹਿਬ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰੀ ਹੈ, ਇਸ ਕਰਕੇ ਸੁੱਧ ਹੈ। ਇਹ ਬਾਣੀ ਕਿਸੇ ਮਨੁੱਖ ਨੇ ਨਹੀਂ ਉਚਾਰੀ, ਸਾਹਿਬਾਂ ਨੇ ਸਾਰੀ ਬਾਣੀ ਆਪ ਉਚਾਰੀ, ਚੌਥੇ ਪਾਤਸ਼ਾਹ ਮਹਾਰਾਜ ਨੇ। ਪੌੜੀਆਂ ਵੀ ਸਲੋਕ ਵੀ ਇਹ 'ਚ ਚੌਥੇ ਪਾਤਸ਼ਾਹ ਦੇ ਆਏ, ਇਸ ਲਈ ਇਹਨੂੰ ਸੁੱਧ ਸਮਝਣਾ ਅਤੇ ਗੁਰਬਾਣੀ ਦੀ ਅਦਲਾ ਬਦਲੀ ਕਰਨ ਦਾ ਕਿਸੇ ਨੂੰ ਹੱਕ ਨਹੀਂ, ਕਿਉਂਕਿ ਇਹ ਰੱਬੀ ਬਾਣੀ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸੋ ਇਸ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਵਾਰਾਂ ਆਈਆਂ ਨੇ। ਇਹ ਇੱਥੇ 22ਵੀਂ ਵਾਰ ਹੈ, 1318 ਅੰਗ 'ਤੇ ਆ ਕੇ ਸਮਾਪਤੀ ਹੋਈ ਹੈ ਵਾਰ ਦੀ। ਰਾਗ ਕਾਂਧੜਾ ਬਾਣੀ ਨਾਮਦੇਵ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਰਹਾਓ। ਇੱਕ ਪ੍ਰੇਮੀ ਭਗਤ ਨੇ ਆ ਕੇ ਨਾਮਦੇਵ ਜੀ ਨੂੰ ਬੇਨਤੀ ਕੀਤੀ, ਉਹ ਵਾਹਿਗੁਰੂ ਸਾਰੇ ਕਿਸ ਤਰ੍ਹਾਂ ਵਿਆਪਕ ਹੈ ਇਹ ਨਹੀਂ ਸਾਨੂੰ ਸਮਝ ਲੱਗੀ। ਇਹ ਬਚਨ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ, ਸਾਰਿਆਂ ਦੇ ਘੱਟ ਘੱਟ ਦੀ ਜਾਣਨ ਵਾਲਾ ਅੰਤਰਜਾਮੀ ਰਾਮ ਜੋ ਹੈ ਨਾ, ਉਹ ਸਭਨਾਂ ਵਿੱਚ ਇਸ ਤਰ੍ਹਾਂ ਵਿਆਪਕ ਹੈ ਜਿਸ ਤਰ੍ਹਾਂ ਦਰਪਣ ਹੁੰਦਾ ਸ਼ੀਸ਼ਾ। ਸ਼ੀਸ਼ੇ ਵਿੱਚ ਮਨੁੱਖ ਦਾ ਬਦਨ, ਸਰੀਰ, ਬਦਨ, ਮੂੰਹ ਦਾ ਪ੍ਰਤੀਬਿੰਬ ਪ੍ਰਮਾਣਨੀਕ ਵਿਆਪਕ ਹੈ। ਜਿਵੇਂ ਇਹ ਗੱਲ ਪ੍ਰਵਾਨੀ ਨਿਸ਼ਚੇ ਨਾਲ ਮੰਨੀ ਜਾਂਦੀ ਹੈ ਕਿ ਪ੍ਰਤੀਬਿੰਬ ਬਿਨਾਂ ਦਰਪਣ ਨਹੀਂ ਰਹਿੰਦਾ, ਤਿਵੇਂ ਜੀਵ ਸਾਖੀ ਤੋਂ ਬਗੈਰ ਨਹੀਂ ਰਹਿ ਸਕਦਾ। ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ, ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਉਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਬਸੈ ਘਟਾ ਘੱਟ ਲੀਪ ਨਾ ਛੀਪੈ, ਭਾਵੇਂ ਉਹ ਵਾਹਿਗੁਰੂ ਸਾਰਿਆਂ ਘਟਾਂ ਘਟਾਂ ਸਰੀਰਾਂ ਦਿਲਾਂ ਦਿਲਾਂ ਵਿੱਚ ਵਸ ਰਿਹਾ, ਫਿਰ ਵੀ ਉਹਨੂੰ ਮਾਇਆ ਰੂਪ ਛਾਪੇ ਦੀ ਕੋਈ ਲੇਪ ਨਹੀਂ ਹੈ। ਬੰਧਨ ਮੁਕਤਾ ਜਾਤ ਨਾ ਦੀਸੈ, ਉਹ ਵਾਹਿਗੁਰੂ ਬੰਧਨਾਂ ਤੋਂ ਛੁੱਟਿਆ ਹੋਇਆ, ਉਹਦੀ ਕੋਈ ਜਾਤ ਪਾਤ ਨਿਗਾਹ ਨਹੀਂ ਆਉਂਦੀ। ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਜੈਸਾ। ਜਿਸ ਤਰ੍ਹਾਂ ਪਾਣੀ ਵਿੱਚ ਮੂੰਹ ਦਾ ਪ੍ਰਤੀਬਿੰਬ ਹਿਲਦਾ ਨਜ਼ਰ ਆਉਂਦਾ, ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਮੂੰਹ ਨਹੀਂ ਹਿਲਦਾ ਹੁੰਦਾ, ਉਹ ਤਾਂ ਪਾਣੀ ਦੇ ਸੰਬੰਧ ਕਰਕੇ ਭਰਮ ਨਾਲ ਪ੍ਰਤੀਤ ਹੁੰਦਾ ਕਿ ਮੇਰਾ ਮੂੰਹ ਹਿੱਲ ਰਿਹਾ, ਪਾਣੀ ਹਿਲਦਾ, ਮੂੰਹ ਤਾਂ ਉੱਥੇ ਹੀ ਖੜ੍ਹਾ ਹੁੰਦਾ। ਨਾਮਦੇਵ ਜੀ ਕਥਨ ਕਰਦੇ, ਇਸ ਤਾਂ ਮੇਰਾ ਬੀਠਲ ਸਵਾਮੀ ਉਹ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਆਦਿਕ ਵਿਹਾਰ ਕਰਦਾ ਹੋਇਆ ਅਸੰਗ ਹੈ, ਉਹਨੂੰ ਕਿਸੇ ਕਿਸਮ ਦਾ ਕੋਈ ਲੇਪ ਨਹੀਂ, ਉਹ ਤਾਂ ਟਿਕਿਆ ਖੜ੍ਹਾ ਮੂੰਹ ਵਾਂਗੂ, ਪਾਣੀ ਹਿੱਲੀ ਜਾਂਦਾ, ਇਹ ਦੁਨੀਆ ਹਿੱਲਦੀ ਨਜ਼ਰ ਆਉਂਦੀ ਹੈ, ਕਿਉਂ ਜਾਣ ਨਾ ਕਰੋ।